ਤੁਸੀਂ ਹੋ SBS ਪੰਜਾਬੀ ਦੇ ਨਾਲ।
ਕੋਰੋਨਾ ਵਾਇਰਸ ਨਾਲ ਕਰੀਬਨ 4 ਮਿਲੀਅਨ ਲੋਕ ਮਰ ਚੁੱਕੇ ਹਨ ਤੇ ਸਿਹਤ ਅਧਿਕਾਰੀ ਵਿਸ਼ਵ ਵਿਆਪੀ ਕੋਵਿਡ-19 ਦੇ ਬਹੁਤ ਸਾਰੇ ਸਟ੍ਰੇਨਸ ਨਾਲ ਲੜ ਰਹੇ ਹਨ। 3 ਰੂਪ ਖਾਸ ਕਰਕੇ ਆਸਟ੍ਰੇਲੀਆ ਵਿੱਚ ਚਿੰਤਾ ਦਾ ਕਾਰਨ ਬਣ ਰਹੇ ਹਨ ਤੇ ਡੈਲਟਾ ਵੇਰੀਐਂਟ ਜਲਦੀ ਹੀ ਵਿਸ਼ਵ ਦਾ ਸਭ ਤੋਂ ਪ੍ਰਭਾਵਸ਼ਾਲੀ ਰੂਪ ਬਣ ਜਾਵੇਗਾ। ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। ਕਰੀਬਨ 18 ਮਹੀਨੇ ਪਹਿਲਾਂ ਕੋਵਿਡ-19 ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਚੀਨੀ ਸ਼ਹਿਰ ਵੁਹਾਨ ਤੋਂ ਤੇਜ਼ੀ ਨਾਲ ਫੈਲਦਾ ਹੋਇਆ ਇਹ ਲੱਖਾਂ ਲੋਕਾਂ ਨੂੰ ਸੰਕ੍ਰਮਿਤ ਕਰ ਚੁੱਕਾ ਹੈ ਅਤੇ ਵਿਸ਼ਵ ਦੇ ਹਰ ਕੋਨੇ ਵਿੱਚ ਸਿਹਤ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ। ਹੁਣ ਤੱਕ 180 ਮਿਲੀਅਨ ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਤੇ ਵਿਸ਼ਵ ਵਿਆਪੀ ਮੌਤਾਂ ਦੀ ਗਿਣਤੀ 4 ਮਿਲੀਅਨ ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਸਮੇਂ ਦੌਰਾਨ ਵਾਇਰਸ ਸਿਰਫ ਫੈਲਿਆ ਹੀ ਨਹੀਂ ਬਲਕਿ ਇਸ ਨੇ ਨਵੇਂ ਰੂਪ ਵੀ ਧਾਰਨ ਕੀਤੇ ਹਨ। ਹੁਣ ਮੂਲ ਕੋਵਿਡ-19 ਸਟ੍ਰੇਨ ਦੇ ਕਈ ਹੋਰ ਰੂਪ ਹਨ ਜੋ ਵਧੇਰੇ ਪ੍ਰਸਾਰਣਸ਼ੀਲ ਹਨ ਅਤੇ ਡੈਲਟਾ ਵੇਰੀਐਂਟ ਜਲਦ ਹੀ ਦੁਨੀਆ ਦਾ ਖਤਰਨਾਕ ਤੇ ਪ੍ਰਭਾਵਸ਼ਾਲੀ ਰੂਪ ਬਣਨ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਡੀਕਿਨ ਯੂਨੀਵਰਸਿਟੀ ਦੀ ਪ੍ਰੋਫੈਸਰ ਕੈਥਰੀਨ ਬੈਨਟ ਦਾ ਕਹਿਣਾ ਹੈ,
It seems to have a particular mutation or set of mutations that impact its ability to transmit. So it's a variant that we've been watching because we have seen it outcompete the other variants of concern. So Alpha, the variant associated with the UK originally, has been quite quickly replaced by this Delta variant as the dominant strain. This particular variant is potentially 60% more infectious than we saw with the Alpha variant, and that already was 50% more infectious than other variants. So its ability to transmit is a concern.
ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਡੈਲਟਾ ਵੇਰੀਐਂਟ ਹੁਣ ਘੱਟੋ ਘੱਟ 80 ਦੇਸ਼ਾਂ ਵਿੱਚ ਪਾਇਆ ਜਾ ਚੁੱਕਿਆ ਹੈ। ਇਹ ਹੁਣ ਯੂਨਾਈਟਿਡ ਕਿੰਗਡਮ ਵਿੱਚ 99% ਅਤੇ ਰੂਸ ਵਿੱਚ 90% ਨਵੀਆਂ ਲਾਗਾਂ ਦਾ ਕਾਰਨ ਹੈ। ਪਬਲਿਕ ਹੈਲਥ ਇੰਗਲੈਂਡ ਦੀ ਖੋਜ ਦਾ ਅਨੁਮਾਨ ਹੈ ਕਿ ਡੈਲਟਾ ਦਾ ਪ੍ਰਜਨਕ ਮੁੱਲ 6 ਹੈ ਜਦਕਿ ਦੂਜੇ ਪਰਿਵਰਤਿਤ ਰੂਪ 2 ਜਾਂ 3 ਦੇ ਵਿਚਕਾਰ ਹਨ। ਇਸ ਦਾ ਮਤਲਬ ਹੈ ਕਿ ਡੈਲਟਾ ਸਟ੍ਰੇਨ ਨਾਲ ਸੰਕ੍ਰਮਿਤ ਵਿਅਕਤੀ ਤੋਂ 6 ਹੋਰ ਵਿਅਕਤੀ ਵਿਸ਼ਾਣੂ ਫੜਨਗੇ। ਪ੍ਰੋਫੈਸਰ ਬੈਨਟ ਦੱਸਦੇ ਹਨ ਕਿ ਐਲਫਾ ਵੇਰੀਐਂਟ ਆਸਟ੍ਰੇਲੀਆ ਵਿੱਚ ਪ੍ਰਮੁੱਖ ਰੂਪ ਧਾਰਨ ਕਰ ਰਿਹਾ ਸੀ ਪਰ ਡੈਲਟਾ ਨੇ ਇਸ ਨੂੰ ਪਛਾੜ ਦਿੱਤਾ ਹੈ।
Well, Alpha, I think, was becoming the dominant one we were seeing being brought in with returning travellers. So for us, it's the mix that comes into hotel quarantine. We've done everything we can. Screening offshore reduces the number of cases coming in. But now, whether it's people from Asia, Europe or North America, the chances are it's going to be a Delta variant they're bringing if they do happen to be positive. So I think we have to get used to the fact that Delta will be the dominant global variant, and that's the one we need to be
ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਬਹੁਤੇ ਪ੍ਰਕੋਪ ਡੈਲਟਾ ਜਾਂ ਐਲਫਾ ਰੂਪ ਨਾਲ ਜੁੜੇ ਹਨ। ਭਾਵੇਂ ਡੈਲਟਾ ਵੇਰੀਐਂਟ ਤੇਜ਼ੀ ਨਾਲ ਵੱਧ ਰਿਹਾ ਹੈ, ਚੇਤਾਵਨੀਆਂ ਕਾਪਾ ਵੇਰੀਐਂਟ ਬਾਰੇ ਵੀ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਹੋਰ ਰੂਪ ਹੈ ਜੋ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ। ਯੂਨੀਵਰਸਿਟੀ ਆਫ ਸਿਡਨੀ ਅਤੇ ਇਮਿਊਨਾਈਜੇਸ਼ਨ ਕੋਲੀਸ਼ਨ ਦੇ ਸੰਕ੍ਰਮਿਤ ਰੋਗਾਂ ਦੇ ਮਾਹਰ ਪ੍ਰੋਫੈਸਰ ਰਾਬਰਟ ਬੋਏ ਇਸ ਦੇ ਮੁੱਢ ਬਾਰੇ ਦੱਸਦੇ ਹਨ।
Several months ago, people noticed that there was a mutant strain developing in India. They called it a double mutant, but indeed there was probably a dozen mutations that led to this new variant. And it was called B1.617 or B1617, two teenagers. So you could call it the Teenage Mutant Ninja Tucson.
COVID-19 RNA virus karan hunda hai. ਉਹੀ ਵਾਇਰਸ ਜਿਸ ਤੋਂ ਇਨਫਲੂਐਂਜ਼ਾ ਹੁੰਦਾ ਹੈ। ਪ੍ਰੋਫੈਸਰ ਬੋਏ ਸਮਝਾਉਂਦੇ ਹਨ ਕਿ ਆਰਐਨਏ ਵਾਇਰਸ ਬਹੁਤ ਆਸਾਨੀ ਨਾਲ ਰੂਪ ਬਦਲ ਸਕਦੇ ਹਨ ਜੋ ਕਿ ਕੋਵਿਡ-19 ਰੂਪਾਂ ਦੀ ਵੱਡੀ ਗਿਣਤੀ ਬਾਰੇ ਸਮਝਾਉਂਦਾ ਹੈ। ਅਜਿਹੇ ਕਈ ਹੋਰ ਰੂਪ ਜਿਵੇਂ ਬੀਟਾ, ਗਾਮਾ ਵਿਦੇਸ਼ਾਂ ਵਿੱਚ ਤਬਾਹੀ ਮਚਾ ਰਹੇ ਹਨ।
COVID-19 is an RNA virus and that means like influenza, it doesn't copy itself very well at all. So the progeny, the babies of one virus can be slightly different, mutated from the original virus. Viruses want to survive just like you and I want to survive. And so although they don't have volition, they can't make a decision, the viruses that do survive are those that can transmit. So in mutating, Those that are able to transmit from one person to another and on are those that become entrenched in the community.
Professor Bennett ਅਤੇ ਬੋਈ ਦੋਵੇਂ ਆਸਟ੍ਰੇਲੀਆਈ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਤਾਕੀਦ ਕਰ ਰਹੇ ਹਨ ਤੇ ਦੱਸਦੇ ਹਨ ਕਿ ਐਸਟ੍ਰਾਜ਼ੈਨਿਕਾ ਅਤੇ ਫਾਈਜ਼ਰ ਇਨ੍ਹਾਂ ਵੇਰੀਐਂਟਸ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ। ਪ੍ਰੋਫੈਸਰ ਬੈਨਟ ਨੇ ਅੱਗੇ ਕਿਹਾ ਕਿ ਯੂਕੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 83% ਕੇਸ ਅਜਿਹੇ ਲੋਕਾਂ ਦੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਤੇ 4% ਤੋਂ ਵੀ ਘੱਟ ਕੇਸ ਹਨ ਜਿੱਥੇ ਸੰਕ੍ਰਮਿਤ ਵਿਅਕਤੀ ਨੇ ਵੈਕਸੀਨ ਲਗਵਾਈ ਹੋਈ ਸੀ।
So for vaccine efficacy, the numbers that have come out of the UK lately show that if you're fully vaccinated, and we're talking about protection now against serious illness and hospitalisation, you still have between 96-92% coverage, protection from hospitalisation, whether you've had AstraZeneca or Pfizer after your second dose. So vaccination is still our best strategy.
ਇਹ ਜਾਣਕਾਰੀ SBS ਨਿਊਜ਼ ਦੇ ਉਮਰ ਡਿਹੇਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो।